ਗੁਰਬਾਣੀ ਦੇ ਇਹੀ ਅਰਥ ਨੇ ਨਾਨਕ ਸੋ ਪੁਰਖ ਸੋਈ ਪੂਰਨ ਭਗਵਾਨ ਉਹ ਆਦਮੀ ਪੂਰਨ ਭਗਵਾਨ ਹੈ ਪੂਰੇ ਭਾਗਾਂ ਵਾਲਾ ਗੁਰਬਾਣੀ ਦੇ ਇਹੀ ਅਰਥ ਨੇ ਭਗਵਾਨ ਦੇ ਪਰਮੇਸ਼ਰ ਨਹੀਂ ਹੈ ਭਗਵਾਨ ਦਾ ਪਰ ਜਿਹੜੇ ਲੋਕ ਪ੍ਰਚਾਰ ਕਰਦੇ ਨੇ ਪਰਮੇਸ਼ਰ ਦੀ ਸੈਂਸ ਕਰਦੇ ਨੇ ਭਗਵਾਨ ਨੂੰ ਇੱਥੋਂ ਗਲਤੀ ਹੋਈ ਹੁੰਦੀ ਭਗਵਾਨ ਦਾ ਭਾਗਸ਼ਾਲੀ ਹੁੰਦਾ ਜਿਹਨੇ ਜੀਵਨ ਦੀ ਬਾਜੀ ਜਿੱਤ ਲਈ ਆਪਣਾ ਕੰਮ ਜਿਹੜਾ ਜਿਹੜੀ ਵਸਤੂ ਲੈਣ ਆਇਆ ਸੀ ਜੇ ਉਹਨੇ ਲੈ ਕੇ ਪ੍ਰਾਪਤ ਕਰ ਲਈ ਬਾਇਜ਼ਤ ਆਪਣੇ ਘਰ ਚਲਿਆ ਗਿਆ ਉਹ ਭਾਗਾਂ ਵਾਲਾ ਭਗਵਾਨ ਦੂਜੇ ਕੌਣ ਨੇ ਦੂਜੇ ਅਭਾਗੇ ਨੇ ਝੂਠੇ ਆਏ ਝੂਠੇ ਆਵੇ ਝੂਠੇ ਜਾਏ ਝੂਠੇ ਮਰੇ ਅਭਾਗੇ ਉਹ ਪੜਿਆ ਸੁੱਚਾ ਕਮਲ ਥਾਂ ਜਹਾਂ ਬੈਸੋ ਭੋਜਨ ਖਾਓ ਇੱਥੇ ਕੋਈ ਜਗ੍ਹਾ ਸੁੱਚੀ ਹੋ ਨਹੀਂ ਹੈ ਜਿੱਥੇ ਬੈਠ ਕੇ ਭੋਜਨ ਖਾਈਏ ਗੁਰਬਾਣੀ ਇਹ ਕਹਿੰਦੀ ਹੈ ਸੁੱਚ ਝੂਠ ਫਿਰ ਚੱਲਦੀ ਹੈ ਸਿੱਖਾਂ ਸਭ ਥੱਲੇ ਚਲੇ ਗਏ ਗੁਰਬਾਣੀ ਤੋਂ ਕੋਈ ਵੀ ਹੋਵੇ ਚਾਹੇ ਕਿਤੇ ਨਾ ਕਿਤੇ ਜਾ ਕੇ ਗੁਰਬਾਣੀ ਉਹਨੂੰ ਝੂਠਾ ਕਰ ਦਿੰਦੀ ਸੁੱਚ ਕੁਛ ਨਹੀਂ ਪੰਡਿਤ ਕਰਦਾ ਸੀ ਸੁੱਚ ਝੂਠ ਦੀ ਗੱਲ ਗੁਰਮਤ ਨਹੀਂ ਕਰਦੀ ਸੁੱਚ ਝੂਠ ਦੀ ਗੱਲ ਵੀ ਕਰਦਾ ਸੀ ਪੰਡਿਤ ਆਦੂਆ ਵੰਡ ਵੰਡ ਵੀ ਪੰਡਿਤ ਦੀ ਬਣਾਈ ਹੋਈ ਸੀ ਨੀਚ ਊਚ ਦੀ ਗੱਲ ਕਰਦਾ ਸੀ ਗੁਰਬਾਣੀ ਨਹੀਂ ਮੰਨਦੀ ਇਸ ਗੁਰਬਾਣੀ ਇਸ ਗੱਲ ਨੂੰ ਨਹੀਂ ਮੰਨਦੀ ਹਾਂ ਹਾਈਜੀਨਿਕ ਜਿਹੜੀ ਗੱਲ ਹੈ ਉਹ ਅਲੱਗ ਜਿਹੜੀ ਹਾਈਜੀਨ ਕੋਈ ਮਤਲਬ ਹੈ ਸਾਹ ਤੋਂ ਬਿਮਾਰੀ ਪੈਦਾ ਹੁੰਦੀ ਹੈ ਜਾਂ ਮਤਲਬ ਹੈ ਕਿਸੇ ਨੂੰ ਕੋਈ ਬਿਮਾਰੀ ਹੈ ਉਹਦਾ ਜੂਠਾ ਖਾਣਾ ਹੱਥਾਂ ਨੂੰ ਆਪਾਂ ਧੋ ਕੇ ਲੈਣਾ ਉਹ ਹਾਈਜੀਨਿਕ ਚੀਜ਼ ਹੈ ਬਿਮਾਰੀਆਂ ਤੋਂ ਬਚਣ ਵਾਸਤੇ ਉਹ ਵੱਖਰੀ ਗੱਲ ਹੈ ਧਾਰਮਿਕ ਚੀਜ਼ ਨਹੀਂ ਉਹ ਸਰੀਰ ਨਾਲ ਸੰਬੰਧਿਤ ਗੱਲ ਹੈ ਇਹਨੂੰ ਕਹਿ ਸਕਦੇ ਹਾਂ ਵੀ ਐਂ ਵੀ ਹੱਥ ਆਪਾਂ ਇਹ ਕਹਿੰਦੇ ਹੱਥ ਧੋਣੇ ਹੀ ਨਹੀਂ ਇਹ ਵੀ ਗਲਤ ਹੈ ਉਹਨੂੰ ਧਰ ਉਹ ਸੁੱਚ ਜੋੜਨਾ ਨਾ ਜੋੜੋ ਪਿੰਡਾਂ ਧੋਣਾ ਜੋੜੋ ਸੋਚੇ ਇਹਨਾਂ ਆਖੀਆਂ ਬਹਿਣ ਜੇ ਪਿੰਡਾਂ ਪਿੰਡਾਂ ਧੋਣਾ ਵਾਲਾ ਨਹੀਂ ਹੈ ਪਰ ਉਹਨੂੰ ਸੋਚੇ ਨਾ ਮੰਨ ਲਓ ਵੀ ਸੁੱਚਾ ਹੋ ਗਿਆ ਇਹ ਆਵੇ ਨਾ ਧੋਤੇ ਤੇ ਜੂਠਾ ਸੀ ਫਿਰ ਜਿਹੜਾ ਸੁੱਚਾ ਬਾਣੀ ਕਹਿੰਦੀ ਹੈ ਉਹ ਤਾਂ ਫਿਰ ਸੁੱਚੇ ਦੀ ਲੋੜ ਨਹੀਂ ਰਹਿਣੀ ਸਾਨੂੰ ਸੁੱਚ ਹੋਵੇ ਤਾਂ ਸੱਚ ਪਾਈਏ ਮਨ ਸੱਚਾ ਮੁਖ ਸੱਚਾ ਸੋਏ ਸੱਚ ਤਾਂ ਪਊਗਾ ਜੇ ਸੁੱਚ ਹੋਊ ਅੰਦਰ ਹਿਰਦਾ ਸੁੱਚਾ ਹੋਊਗਾ ਸੁੱਚ ਪਾਉਣ ਦੇ ਲਾਇਕ ਹੋਊਗਾ ਜਿਵੇਂ ਦੁੱਧ ਪਾਉਂਦੇ ਹਾਂ ਪਹਿਲਾਂ ਭਾਂਡਾ ਸਾਫ਼ ਹੋਵੇ ਸਾਫ਼ ਕੀਤਾ ਹੋਇਆ ਹੋਵੇ ਮਾਂਜਿਆ ਹੋਇਆ ਹੋਵੇ ਧੋਤਾ ਹੋਇਆ ਹੋਵੇ ਫਿਰ ਦੁੱਧ ਪਾਈਦਾ ਜੇ ਕਿਤੇ ਮਾੜੀ ਮੋਟੀ ਖਟਾਸ ਹੋਵੇ ਜਾਂ ਕੋਈ ਚੀਜ਼ ਹੋਵੇ ਦੁੱਧ ਖਰਾਬ ਹੋ ਜਾਊਗਾ ਇਵੇਂ ਗੁਰਬਾਣੀ ਹੈ ਜਿਹੜੀ ਸ਼ੁੱਧ ਹਿਰਦੇ 'ਚ ਪਾਈਏ ਤਾਂ ਇਹਦੇ ਅਰਥ ਹੋਰ ਨੇ ਇਹਦੀ ਖੁਸ਼ਬੂ ਹੋਰ ਹੈ ਇਹਦੇ 'ਚ ਪੂਰੇ ਦਾ ਪੂਰਾ ਮੱਖਣ ਨਿਕਲਦਾ ਕੁਛ ਵੀ ਖਰਾਬ ਨਹੀਂ ਹੁੰਦਾ ਅਸ਼ੁੱਧ ਹਿਰਦੇ ਚਲੀ ਜਾਵੇ ਇਹ 'ਚ ਵੀ ਕਰਿਆ ਹੀ ਆ ਉਹਨੂੰ ਪੰਡਿਤ ਨੇ ਪੜ੍ਹੀ ਆ ਜਦੋਂ ਉਹ ਕਰਿਆ ਸ਼ੁੱਧ ਹਿਰਦਾ ਨਹੀਂ ਸੀ ਪੰਡਿਤ ਜਾਂ ਹਿਰਦੇ ਦੇ ਵਿੱਚ ਉਹਦੇ ਪਹਿਲਾਂ ਹੀ ਨਫ਼ਰਤ ਸੀ ਗੁਰਬਾਣੀ ਬਾਰੇ ਕਿ ਇਹਦੇ ਅਰਥ ਵਿਗਾੜਨੇ ਨੇ ਇਹਦੇ ਤਾਂ ਖਿਲਾਫ਼ ਸੀ ਪੰਡਿਤ ਗੁਰਬਾਣੀ ਤੋਂ ਕਹਿੰਦੇ ਸਾਡੀ ਮਤ ਦੇ ਖਿਲਾਫ਼ ਹੈ ਬਾਣੀ ਉਹਨੇ ਨਹੀਂ ਦੇਖਿਆ ਵੀ ਇਹ ਸੱਚ ਹੈ ਝੂਠ ਹੈ ਨਹੀਂ ਨਹੀਂ ਸਾਡੀ ਮਤ ਦੇ ਖਿਲਾਫ਼ ਸੱਚ ਝੂਠ ਗੱਲ ਅਲੱਗ ਹੈ ਸੱਚਾ ਕੌਣ ਹੈ ਝੂਠਾ ਕੌਣ ਹੈ ਕਹਿੰਦਾ ਨਹੀਂ ਸਾਡੇ ਵਿਰੁੱਧ ਹੈ ਦੋਈ ਪਾਰਟੀ ਦਾ ਬੰਦੇ ਪਾਰਟੀ ਦੂਈ ਦਾ ਬੰਦਾ ਸੱਚਾ ਝੂਠੇ ਦਾ ਤਾਂ ਮਤਲਬ ਨਹੀਂ ਰਹਿ ਜਾਂਦਾ ਫਿਰ ਤਾਂ ਇਮਾਨਦਾਰੀ ਹੋ ਗਈ ਸੱਚੇ ਝੂਠੇ ਵਾਲੀ ਗੱਲ ਤਾਂ ਧੜਾ ਦੇਖਿਆ ਉੱਥੇ ਤਾਂ ਸਾਡੇ ਧੜੇ ਤੋਂ ਖਿਲਾਫ਼ ਹੈ ਬਾਣੀ ਦੂਜੇ ਧੜੇ ਦੀ ਇਹਨੂੰ ਵਿਗਾੜ ਆਪਣੇ ਧੜੇ 'ਚ ਕਿਵੇਂ ਰਲਾਉਣਾ ਅਰਥ ਬਦਲ ਲਿਆ, ਹੋਰ ਕੀ। ਉਹੀ ਅਰਥ ਅਸੀਂ ਲਈ ਜਾਂਦੇ ਹਾਂ, ਅਰ ਚੰਗੀ ਸੀ ਬਾਹਮਣ ਦੇ ਕੀਤੇ ਅਰਥ ਮਗਰ ਸਰ, ਨਾਲੇ ਗੁਰਦੁਆਰੇ 'ਚ ਭੀੜੇ ਨਹੀਂ ਸੀ ਹੋਣੀ ਪਹਿਲਾਂ, ਜੇ ਇਹਦੇ ਅਰਥ ਨਾ ਬਦਲਦੇ ਭੀੜ ਨਹੀਂ ਸੀ ਹੋਣੀ। ਜੇ ਮਾਲਕ ਪੰਡਿਤ ਗਏ ਪਾਛੇ ਪੜੀ ਵੀਰ, ਉਹ ਕਬੀਰ ਦਾ ਸ਼ਲੋਕ ਲੈ ਕੇ ਹੀ ਉਹਦੇ ਦੂਏ ਅਰਥ ਕਰ ਲਏ ਵੀ ਭੀੜ ਜਿਟਾਉਣ ਵਾਸਤੇ ਆਹ ਕੁਛ ਕਰੋ, ਗੁਰਬਾਣੀ ਦੇ ਸ਼ਲੋਕ ਦਾ ਮਿਸਯੂਜ ਕਰ ਲਿਆ। ਜੇ ਮਾਲਕ ਪੰਡਿਤ ਗਏ ਸਾਰੀ ਭੀੜ ਪਿੱਛੇ ਹੋ ਰਹੀ, ਉਹਦੇ ਵੀਰ ਵੀਰ ਪਿੱਛੇ ਹੋ ਰਹੀ, ਸਾਰੇ ਵੀਰ ਵੀਰਾਂ ਕੱਤ ਕੇ ਸਾਰੇ ਪਿੱਛੇ ਮੰਨਣ ਲੱਗ ਗਏ। ਬਾਹਮਣ ਗੁਰੂ ਜਗਤ ਦਾ ਬਣ ਗਿਆ। ਜੇ ਜਗਤ ਦਾ ਗੁਰੂ ਇਹਨੂੰ ਬਣਾਉਣਾ ਤਾਂ ਇਹਦੇ ਤੇ ਝੂਠ ਰਲਾ ਦੋ, ਇਹ ਚ ਸੱਚ ਮਗਰ ਨਹੀਂ ਦੱਸਣ ਚੱਲਣਾ। ਸੱਚ ਤਾਂ ਇਹ ਤੋਂ ਕੱਢਿਆ ਬਾਹਰ ਬੈਠਾ, ਸੱਚਖੰਡ ਅਲੱਗ ਹੈ, ਇੱਥੇ ਨਹੀਂ ਬਣ ਦਿੰਦੇ। ਇਹਨਾਂ ਨੂੰ ਬਰਦਾਸ਼ਤ ਨਹੀਂ ਹੈ ਸੱਚ ਹੈ ਲੋਕਾਂ ਨੂੰ। ਜੇ ਸੱਚ ਬਰਦਾਸ਼ਤ ਹੁੰਦਾ ਸੱਚਖੰਡ ਛੱਡ ਕੇ ਕਾਹਦੇ ਆਉਂਦੇ? ਇਹ ਕਹਿੰਦੇ ਸੱਚਖੰਡ ਛੱਡਣਾ ਮਨਜ਼ੂਰ ਹੈ ਪਰ ਸੱਚ ਬਰਦਾਸ਼ਤ ਨਹੀਂ। ਜਿਹੜਾ ਸੱਚਖੰਡ ਛੱਡਿਆ ਏ ਸੱਚ ਬਰਦਾਸ਼ਤ ਨਹੀਂ ਸੀ, ਇੱਥੇ ਸੱਚ ਬਰਦਾਸ਼ਤ ਕਰ ਲੈਣਗੇ ਉਹ ਸੌਖਾ ਹੀ। ਇੱਥੇ ਤਾਂ ਸੱਚ ਉਹ ਬਰਦਾਸ਼ਤ ਕਰੂ ਜਿਹੜਾ ਦੁਖੀ ਹੋ ਜੂ ਇੱਥੇ ਬਹੁਤ ਜ਼ਿਆਦਾ ਸੰਸਾਰ 'ਚ, ਜਿਹਦਾ ਇਲਾਜ ਕੋਈ ਨਹੀਂ ਹੈ ਉਹ ਕਹੂ ਮੈਨੂੰ ਕੁਛ ਵੀ ਹੋ ਜਾਵੇ ਇੱਥੋਂ ਕੱਢੋ, ਜੋ ਮਰਜ਼ੀ ਬਣਾ ਲਓ ਮੈਨੂੰ ਜੇਲ੍ਹ 'ਚੋਂ ਕੱਢੋ ਬਾਹਰ। ਸਾਰੀਆਂ ਸ਼ਰਤਾਂ ਵਾਧੂ ਮੰਨਦਾ, ਜਿੰਨੀਆਂ ਮੈਂ ਅੱਗੇ ਨਹੀਂ ਸੀ ਨਾ ਸ਼ਰਤਾਂ ਮੰਨਦਾ, ਉਦੋਂ 10 ਵਾਧੂ ਲਾ ਲਓ ਮੇਰੇ 'ਤੇ ਜਿੰਨੀਆਂ ਮਰਜ਼ੀ ਸ਼ਰਤਾਂ, ਪਰ ਮੈਨੂੰ ਜੇਲ੍ਹ 'ਚੋਂ ਕੱਢੋ। ਅਜੀ ਦਾ ਜੀ ਲੱਗਿਆ ਜੇਲ੍ਹ 'ਚ, ਕਹਿੰਦਾ ਪੱਖੇ ਤਾਂ ਲਾ ਤੇ ਏਸੀ ਲਾ ਦੇ ਜੇਲ੍ਹ 'ਚ, ਫਿਰ ਘਰ ਕੀ ਕਰਨ ਜਾਣਾ, ਘਰ ਬਿੱਲ ਦੇਣਾ ਪਊ, ਇੱਥੇ ਬਿੱਲ ਸਰਕਾਰੀ ਹੈ। ਉਹ ਬਿਜਲੀ ਦੇ ਬਿੱਲ ਦਾ ਫਰਕ ਹੋਊ, ਏਸੀ ਦਾ ਹੋਊਗਾ, ਦਾਲ ਇੱਥੇ ਸਰਕਾਰੀ ਹੈ, ਰੋਟੀ ਸਰਕਾਰੀ ਹੈ, ਘਰ ਕੀ ਲੈਣੇ ਜਾ ਕੇ। ਨੰਬਰਦਾਰੀ ਮਿਲੀ ਹੋਈ ਆ ਉੱਥੇ, ਫਿਰ ਕੀ ਲੈਣਾ। ਜੇ ਨਹੀਂ ਮਿਲਦੀ ਤਾਂ ਕੋਸ਼ਿਸ਼ ਕਰ ਲਓ ਨੰਬਰਦਾਰੀ ਲੈ ਲਓ, ਨੰਬਰਦਾਰੀ ਨੂੰ ਭਜਨ ਅੱਠ ਕਰਨੀ ਰਹੇ ਸਾਰੇ। ਹਾਂਜੀ,
ਜਿਨ ਸੇਵਿਆ ਤਿੰਨ ਪਾਇਆ ਮਾਨ, ਨਾਨਕ ਗਾਵੀਏ ਗੁਣੀ ਨਿਧਾਨ।
ਜਿਨ ਸੇਵਿਆ ਐਸਾ ਹਰ ਤਿੰਨ ਪਾਇਆ ਮਾਨ, ਜਿਹਨਾਂ ਨੇ ਸੇਵਿਆ ਉਹਨਾਂ ਨੇ ਤਾਂ ਮਾਨ ਪਾਇਆ। ਇਹ ਗੁਰਦੁਆਰੇ ਸੇਵਾ ਕਰਨ ਵਾਲੇ ਨੂੰ ਕਿਸੇ ਮਾਣ ਮਿਲਿਆ? ਕਿਉਂ ਨਹੀਂ ਮਿਲਿਆ? ਕਿਉਂ ਨਹੀਂ ਮਿਲਿਆ? ਹਜ਼ੂਰ ਸਾਹਿਬ ਕਿੰਨੀ ਚਿਰ ਸੇਵਾ ਕੀਤੀ ਉਹਨੇ ਮੋਨੀ ਨੇ, ਕੀ ਮਾਣ ਮਿਲਿਆ ਉਹਨੂੰ? ਕਿਉਂ ਨਹੀਂ ਮਿਲਿਆ? ਜਵਾਬ ਕੀ ਹੈ? ਗੁਰਬਾਣੀ ਕਹਿੰਦੇ ਜਿਨ ਸੇਵਿਆ ਇਹੜੇ ਸੇਵਾ ਕਰਦੇ ਉਹਨਾਂ ਨੂੰ ਮਾਣ ਕਿਉਂ ਨਹੀਂ ਮਿਲਿਆ? ਕਿਸੇ ਨੂੰ ਦਰਗਾਹ 'ਚੋਂ ਮਿਲ ਲਿਆ ਮਾਣ, ਸੰਸਾਰ ਦੇ ਮਾਣ ਨੂੰ ਕੋਈ ਨਹੀਂ ਪੁੱਛਦਾ। ਮਾਣ ਉਹ ਚੀਜ਼ ਦਾ ਉਹਨੂੰ ਗੁਰੂ ਦੀ ਮੱਤ ਦੀ ਸੋਝੀ ਆ ਜਾਣੀ ਹੈ, ਇਦੋਂ ਬੜਾ ਮਾਣ ਹੋਰ ਕੋਈ ਨਹੀਂ। ਮਨ ਤਾਂ ਉਹਨੂੰ ਹੈ ਪ੍ਰਾਪਤ ਜਿਹਨੂੰ ਮੱਤ ਹੈ, ਜਿਹਦੇ ਕੋਲ ਉਹਦੀ ਐਂਟਰੀ ਹੈ, ਐਂਟਰੀ ਉਹਦੀ ਹੈ ਜਿਹਦੀ ਮੱਤ ਸਹੀ ਹੈ। ਮਾਣ ਕਿਉਂ ਨਹੀਂ ਮਿਲਿਆ ਕਿਸੇ ਨੂੰ? ਜੇ ਤੁਹਾਡੇ ਵਾਲੀ ਸੇਵਾ ਸੇਵਾ ਹੈ, ਕਾਰ ਸੇਵਾ ਵਾਲਿਆਂ ਦੀ ਸੇਵਾ, ਦੱਸੋ ਕਿਹਨੂੰ ਮਾਣ ਮਿਲਿਆ? ਸੰਸਾਰੀ ਮਾਣ ਨੂੰ ਮਾਣ ਨਹੀਂ ਮਿਲਦੀ। ਸੰਸਾਰੀ ਮਾਣ ਰਾਜਿਆਂ ਕੋਲ ਬਹੁਤ ਹੈ, ਸੰਸਾਰੀ ਧਨ ਰਾਜਿਆਂ ਕੋਲ ਬਹੁਤ ਹੈ। ਅਮਰੀਕਾ ਕੋਲ ਬਥੇਰਾ ਸੋਨਾ ਪਿਆ, ਕੋਈ ਖਾਸ ਗੱਲ ਨਹੀਂ ਹੈ। ਦਰਗਾਹ 'ਚੋਂ ਮਾਣ ਜਿਹੜਾ ਮਿਲਿਆ ਉਹ ਮਾਣ ਮਿਲਿਆ ਭਗਤਾਂ ਨੂੰ, ਭਗਤਾਂ ਦੀ ਅਵਸਥਾ ਕਿਉਂ ਨਹੀਂ ਕਿਸੇ ਦੀ ਹੋਈ? ਮਾਣ ਦਾ ਮਤਲਬ ਹੈ ਅਵਸਥਾ ਪ੍ਰਾਪਤ ਹੋ ਜਾਏ। ਨਾਨਕ ਨੂੰ ਮਾਣ ਮਿਲਿਆ ਦਰਗਾਹ 'ਚੋਂ, ਕਬੀਰ ਨੂੰ ਮਾਣ ਮਿਲਿਆ, ਰਵਿਦਾਸ ਨੂੰ ਮਾਣ ਮਿਲਿਆ, ਤਰਲੋਚਨ ਨੂੰ ਮਾਣ ਮਿਲਿਆ, ਸਾਰਿਆਂ ਨੂੰ ਮਾਣ ਮਿਲਿਆ, ਸੁੰਦਰ ਨੂੰ ਮਿਲਿਆ ਮਾਣ, ਸਤਿਆ ਬਲਵੰਡ ਨੂੰ ਮਾਣ ਮਿਲ ਗਿਆ, ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਰਜ, ਪੱਟਾ ਨੂੰ ਮਾਣ ਮਿਲਿਆ ਦਰਜ। ਜਿਹਨੇ ਸੇਵਿਆ ਉਹਨੂੰ ਬਾਬੇ ਬੁੱਢੇ ਨੂੰ ਵੀ ਮਾਣ ਮਿਲਿਆ ਹੈ, ਭਾਈ ਮਨੀ ਸਿੰਘ ਨੂੰ ਮਾਣ ਮਿਲਿਆ ਹੈ, ਬਾਣੀ ਨਹੀਂ ਦਰਜ ਹੈ ਨਾ ਸਹੀ। ਭਾਈ ਗੁਰਦਾਸ ਨੂੰ ਮਾਣ ਮਿਲਿਆ ਹੋਇਆ, ਭਾਈ ਦੀ ਪਦਵੀ ਹੈ, ਉਹਨੂੰ, ਪਰ ਐਤਵਾਰਾਂ ਨਹੀਂ ਹੁੰਦੀਆਂ ਹੁਣ, ਇਹ ਉਹਦੇ ਨਾਂ 'ਤੇ ਰਚੀਆਂ ਗਈਆਂ, ਐਤਵਾਰਾਂ ਨਹੀਂ ਹੁੰਦੀਆਂ ਹੁਣ, ਉਹਨੂੰ ਸਮਝ ਸੀ ਗੁਰਬਾਣੀ ਦੀ ਕੀ ਹੈ। ਇਹ ਤਾਂ ਕਿਸੇ ਬੇਸਮਝ ਦੀ, ਉਹ ਤਾਂ ਨਾਂ ਵਰਤਿਆ ਹੋਇਆ ਤਾਂ ਕਿ ਸਿੱਖ ਬੋਲਣ, ਕਿਉਂਕਿ ਉਹਦਾ ਸਤਿਕਾਰ ਸੀ, ਸਤਿਕਾਰ ਯੋਗ ਆਦਮੀ ਦਾ। ਭਾਈ ਮਨੀ ਸਿੰਘ ਦੇ ਟੀਕੇ ਲਿਖੇ ਹੋਏ ਨੇ ਨਾਂ 'ਤੇ ਕਿ ਸਿੱਖ ਬੋਲਣਗੇ ਨਹੀਂ ਉਲਟੇਰਾ ਪਾਉਣ ਵਾਸਤੇ, ਉਹ ਗੱਲ ਅਲੱਗ ਹੈ। ਕਿਸੇ ਨੂੰ ਅਕਾਲੀ ਫੂਲਾ ਸਿੰਘ ਨੂੰ ਮਾਣ ਹੈ ਕਿਸੇ ਨੂੰ, ਕਿਉਂ ਨਹੀਂ ਹੈ? ਕਿਉਂ ਨਹੀਂ ਹੈ? ਅਪਮਾਨਿਤ ਹੋ ਗਏ ਕਿਉਂ ਮਰੇ ਨੇ ਸਾਰੇ? ਰਣਜੀਤ ਸਿੰਘ ਨੂੰ ਕੋਈ ਮਾਣ ਨਹੀਂ, ਕਿਸੇ ਮਿਸਲਦਾਰ ਨੂੰ ਕੋਈ ਮਾਣ ਨਹੀਂ, ਕਿਸੇ ਰਾਜੇ ਨੂੰ ਕੋਈ ਮਾਣ ਨਹੀਂ। ਤੇ ਰਾਜੇ ਨੂੰ ਮਾਣ ਨਹੀਂ ਹੈ ਤਾਂ ਮਾਣ ਕਿਹਨੂੰ ਹੋਊਗਾ? ਰਾਜ ਬਣਾ ਤਾਂ ਧਰਮ ਨਹੀਂ ਚੱਲਦਾ, ਰਾਜੇ ਨੂੰ ਮਾਣ ਕੋਈ ਨਹੀਂ ਤੇ ਧਰਮ ਕਿਵੇਂ ਚਲਾ ਦੂ? ਉਹ ਸੇਵਾ ਕਰਨ ਵਾਲਿਆਂ ਨੂੰ ਮਾਣ ਨਹੀਂ, ਰਾਜ ਕਰਨ ਵਾਲਿਆਂ ਨੂੰ ਮਾਣ ਨਹੀਂ, ਮਾਣ ਕਿਵੇਂ ਮਿਲੂਗਾ, ਕਿੱਥੋਂ ਮਿਲੂਗਾ? ਗੁਰਬਾਣੀ ਕਹਿੰਦੇ ਜਿਹਨ ਸੇਵਿਆ ਤੈਨੂੰ ਪਾਇਆ ਮਾਣ, ਇਹਦਾ ਮਤਲਬ ਸੇਵਾ ਨਹੀਂ ਹੈ ਜਿਹੜੀ ਸੇਵਾ ਕਰਦੇ ਨੇ। ਗੁਰਬਾਣੀ ਅਨੁਸਾਰ ਸੇਵਾ ਨਹੀਂ ਹੈ। ਗੁਰਬਾਣੀ ਅਨੁਸਾਰ ਸੇਵਾ ਕੀ ਹੈ? ਗੁਰ ਕੀ ਸੇਵਾ ਸ਼ਬਦ ਵਿਚਾਰ, ਸ਼ਬਦ ਵਿਚਾਰ ਨਹੀਂ ਕੀਤਾ ਹੈ। ਸ਼ਬਦ ਵਿਚਾਰ ਚੋਂ ਗੁਰਬਾਣੀ ਦੀ ਸੋਝੀ ਆਉਣੀ ਸੀ, ਉਹ ਨਹੀਂ ਆਈ। ਸ਼ਬਦ ਵਿਚਾਰ ਸੇਵਾ ਹੈ, ਤੁਸੀਂ ਤਾਂ ਸੇਵਾ ਬਣਦੀ ਹੋ ਨਹੀਂ ਬਣੀ। ਹੱਥ ਪੈਰ ਕਰ ਕੰਮ, ਸਭ ਇਹ ਤਾਂ ਕੰਮ ਕਰਦੇ ਨੇ, ਸੇਵਾ ਨਹੀਂ ਹੈ ਇਹ, ਕੰਮ ਹੈ ਸੇਵਾ ਨਹੀਂ ਹੈ। ਕੰਮ ਨੂੰ ਸੇਵਾ ਕਹੀ ਜਾਂਦੇ ਨੇ, ਸੇਵਾ ਕੁਛ ਹੋਰ ਚੀਜ਼ ਹੈ, ਕੰਮ ਕੁਛ ਹੋਰ ਚੀਜ਼ ਹੈ। ਸੇਵਾ ਗੁਰ ਕੀ ਹੁੰਦੀ ਹੈ? ਸੇਵਾ ਦੇ ਨਾਲ ਗਿਆਨ ਪ੍ਰਾਪਤ ਹੁੰਦਾ, ਗਿਆਨ ਮਿਲਦਾ, ਸੇਵਾ ਦਾ ਫਲ ਮਿਲਦਾ, ਸੇਵਾ ਦਾ ਫਲ ਮਿਲਦਾ। ਇੱਕ ਤਿਲ ਨਹੀਂ ਭੰਨਾ ਘੱਲ, ਤੁਹਾਡੀ ਘਾਲ ਜਿਹੜੀ ਸੇਵਾ ਹੈ ਉਹ ਇੱਕ ਤਿਲ ਜਿੰਨੀ ਵੀ ਨਹੀਂ ਭੰਨਣੀ ਉਹਨੇ, ਉਹਦਾ ਕੁਛ ਦੇਣਾ। ਕੀ ਦੇਣਾ? ਬ੍ਰਹਮ ਗਿਆਨੀ ਕਾ ਭੋਜਨ, ਗਿਆਨ, ਗਿਆਨ ਦੇਣਾ। ਸੇਵਾ ਤਾਂ ਉਹ ਸੀ, ਸੇਵਾ ਸੀ ਆਪ ਜਪਾ ਆਪਣਾ ਨਾਮ ਜਪਾਵਾ, ਇਹ ਸੇਵਾ ਸੀ। ਉਹ ਕਿਹਨੇ ਕੀਤਾ? ਜਿਹੜਾ ਨਾਮ ਜਪਾਉਂਦਾ, ਤੁਸੀਂ ਤਾਂ ਨਾਮ ਹੀ ਨਹੀਂ ਹੈ, ਗੁਰਬਾਣੀ ਤੁਹਾਨੂੰ ਮੰਨਦੀ ਨਹੀਂ। ਉਹ ਤਾਂ ਮਨੁੱਖਾਂ ਵਾਲਾ ਨਾਮ ਹੈ, ਤੁਸੀਂ ਜਾਣ, ਉਹ ਤਾਂ ਉਹਦਾ ਗੱਦਾਰੀ ਕੀਤੀ ਹੈ ਤੁਸੀਂ ਗੁਰੂ ਨਾਲ, ਕਰਦੇ ਹੋ ਗੁਰੂ ਨਾਲ ਗੱਦਾਰੀ, ਕਹਿੰਦੇ ਸੇਵਾ ਕਰਦੇ। ਜਿਨ ਸੇਵਿਆ ਤਿਨ ਪਾਇਆ ਮਾਣ, ਨਾਨਕ ਗਾਵਿਆ ਗੁਣੀ ਨਿਧਾਨ। ਗੁਣੀ ਨਿਧਾਨ ਹੈ, ਗੁਣਾਂ ਦਾ ਖਜ਼ਾਨਾ, ਉਹਦੇ ਗੁਣ ਗਾਉਣੇ ਚਾਹੀਦੇ ਨੇ, ਇਹ ਸੇਵਾ। ਗੁਣ ਗਾਉਣੇ ਚਾਹੀਦੇ ਨੇ, ਗੁਣ ਵਿਚਾਰਨੇ ਚਾਹੀਦੇ ਨੇ, ਸੇਵਾ। ਸੇਵਾ ਕੀਤੀ ਨਾਨਕ ਨੇ, ਸੇਵਾ ਕੀਤੀ ਕਬੀਰ ਨੇ, ਸੇਵਾ ਹੀ ਦੇ ਕੇ ਫਲ, ਸੇਵਾ ਤੋਂ ਗਿਆਨ ਫਲ ਮਿਲਦਾ, ਗਿਆਨ ਤੋਂ ਬੜਾ ਕੋਈ ਫਲ ਨਹੀਂ ਹੈ। ਨਾਨਕ ਗੁਰ ਸੰਤੋਖ ਰੁੱਖ, ਧਰਮ ਫੁੱਲ ਫਲ ਗਿਆ। ਧਰਮ ਤਾਂ ਫੁੱਲ ਹੈ, ਫਲ ਗਿਆਨ। ਫੁੱਲ ਹੈ ਗੁਰਬਾਣੀ, ਫੁੱਲ ਹੈ ਅੱਖਰ, ਫੁੱਲ ਨੇ, ਇਹਦੇ ਵਿੱਚੋਂ ਹੀ ਫਲ ਲੱਗਣਾ, ਇਸੇ ਨੂੰ ਫਲ ਇੱਥੇ ਹੀ ਬਣਨਾ ਫਲ। ਇਹ ਫੁੱਲ ਹੈ, ਨਿਸ਼ਾਨੀ ਹੈ ਵੀ ਇੱਥੇ ਫਲ ਹੈ, ਫੁੱਲ ਨਿਸ਼ਾਨੀ ਹੁੰਦੀ ਹੈ ਇੱਥੇ ਫਲ ਹੈ, ਸਾਰੀ ਮੇਲ ਪਈ ਹੁੰਦੀ ਹੈ, ਫਲ ਕਿੱਥੇ ਹੁੰਦਾ? ਫੁੱਲ ਵਾਲੀ ਜਗ੍ਹਾ ਹੁੰਦਾ ਫਲ, ਜਾਂ ਟਾਰਗੇਟ ਫੁੱਲ 'ਤੇ ਡਿੱਗ ਜੂ, ਫਲ ਉਹਦੇ ਵਿੱਚੋਂ ਮਿਲੂਗਾ। ਸਾਰਾ ਟਾਰਗੇਟ ਗੁਰਬਾਣੀ ਹੋਣਾ ਚਾਹੀਦਾ ਸੀ, ਫੁੱਲ 'ਤੇ ਹੀ ਧਿਆਨ ਸਾਰਾ ਕੇਂਦਰਿਤ ਹੋਣਾ ਚਾਹੀਦਾ ਸੀ। ਸਾਰੀ ਵੇਲ 'ਤੇ ਆਪਾਂ ਨੇ ਕੀ ਲੈਣਾ? ਇਹ ਵੇਲ ਨਾਲ ਜੁੜ ਕੇ ਫੁੱਲ ਛੱਡਤਾ, ਵੇਲ ਨਾਲ ਜੁੜ ਗਏ ਸਾਰੀਆਂ, ਫੁੱਲ 'ਤੇ ਛੱਡਤਾ ਤੁਸੀਂ। ਫੁੱਲ 'ਤੇ ਟਾਰਗੇਟ ਰੱਖਣਾ ਸੀ, ਗੁਰਬਾਣੀ ਫੁੱਲ ਹੈ, ਉਹਦੇ ਨਾਲ ਜੁੜਨਾ ਸੀ, ਉੱਥੇ ਜੁੜੇ ਨਹੀਂ, ਉਹ 'ਚੋਂ ਗਿਆਨ ਫਲ ਮਿਲਣਾ ਸੀ, ਕਰ ਲਾਂਗੇ ਹੋਰ ਹੋਰ ਕੁਛ, ਉੱਥੋਂ ਕੀ ਲੱਭਣਾ ਸੀ ਤੁਹਾਨੂੰ, ਕੀ ਲੱਭਣਾ ਸੀ? ਗੁਰਦੁਆਰੇ ਬਣਾਏ, ਕਾਰ ਸੇਵਾ ਧੜੇਬੰਦੀ ਹੋਈ, ਕਾਰ ਸੇਵਾ ਵਾਲਿਆਂ ਦੀ ਧੜੇਬੰਦੀ ਹੈ, ਕਾਹਦੀ ਹੈ? ਪੈਸਿਆਂ ਕਰਕੇ, ਪੈਸੇ ਨੇ ਉੱਥੇ ਵੀ, ਜਿੱਥੇ ਪੈਸਾ ਉਹ ਧੜੇਬੰਦੀ ਹੋਊ, ਕਰਪਸ਼ਨ ਹੋਊ, ਗੁੜ ਹੋਊ, ਮੱਖੀਆਂ ਬੈਠਣਗੀਆਂ। ਸ਼੍ਰੋਮਣੀ ਕਮੇਟੀ ਧੜੇ ਬੰਦੀ ਹੈ, ਗੋਲਕਾ ਥੱਲੇ ਮੁਲਾਜ਼ਮਾਂ ਦੀ ਵੀ ਧੜੇ ਬੰਦੀ ਹੈ। ਸ਼ਾਸਤਰੀ ਪਾਰਟੀ ਹੈ ਉੱਥੇ ਧੜੇ ਬੰਦੀ ਹੈ, ਬਾਕੀ ਛੱਡੋ, ਆਪਾਂ ਤਾਂ ਉਹ ਸਿਆਸੀ ਪਾਰਟੀ ਦੀ ਗੱਲ ਕਰਦੇ ਹਾਂ ਜਿਹੜੀ ਸਿੱਖਾਂ ਦੀ ਹੈ, ਜਿਹੜੀ ਪੰਥ ਦੀ ਹੈ, ਉਹ ਚ ਕਾਹਦੇ ਧੜੇ ਬੰਦੀ ਹੈ। ਗੁਰੂ ਨੇ ਇੱਕ ਧੜੇ ਦੇ ਸ਼ਬਦ ਰੱਖਿਆ, ਸਾਡਾ ਧੜਾ ਸੱਚ ਨਾਲ ਹੈ, ਕਿਸੇ ਨਾਲ ਨਹੀਂ ਹੈ। ਇਹਨਾਂ ਦਾ ਸੱਚ ਨਾਲ ਧੜਾ ਕਿਉਂ ਨਹੀਂ ਹੈ? ਜੇ ਸੱਚ ਨਾਲ ਨਹੀਂ ਧੜਾ, ਫਿਰ ਕਿਹਦੇ ਨਾਲ ਹੈ? ਕਿਸੇ ਦਾ ਧੜਾ ਜਵਾਈ ਨਾਲ ਹੋਊ, ਕਿਸੇ ਦਾ ਕਿਸੇ ਨਾਲ ਹੋਊ, ਆਇਆ ਨਾ ਪੂਰਾ ਸ਼ਬਦ। ਸਾਡਾ ਧੜਾ ਕਹਿੰਦੇ ਸੱਚ ਨਾਲ ਹੈ, ਗੁਰੂ ਕਹਿੰਦੇ। ਤੇ ਇਹ ਸਿੱਖਾਂ ਦਾ ਧੜਾ ਸੱਚ ਨਾਲ ਹੈ, ਹੋਰ ਕਿਸੇ ਨਾਲ ਕਿ ਜਵਾਈ ਨਾਲ ਹੈ? ਇਹ ਸਾਲੇ ਪੜੋਈਏ ਦਾ ਧੜਾ, ਇਹ ਰਿਸ਼ਤੇਦਾਰਾਂ ਨਾਲ, ਚਾਚੇ ਤਾਏ ਦਾ ਧੜਾ, ਇਹ ਤਾਂ ਧੜਾ ਹੈ ਨਹੀਂ। ਗੁਰਬਾਣੀ ਨਿੰਦਿਆ ਕੀਤੀ ਹੈ ਧੜੇ ਦੀ, ਤਾਂ ਸੱਚ ਵਾਲਾ ਧੜਾ ਕਿੱਥੇ ਗਿਆ? ਮਨਮੁੱਖਾਂ ਦੇ ਧੜੇ ਨੇ, ਤੁਸੀਂ ਸਿੱਖ ਮਨਮੁੱਖ ਹੁੰਦਾ, ਮਨਮੁੱਖ ਤਾਂ ਸਿੱਖੀ ਵਿਰੋਧੀ ਹੈ। ਸਿੱਖੀ ਜੇ ਕੋਈ ਵਿਰੋਧੀ ਆਦਮੀ ਹੈ ਜਿਹਦੀ ਨਿੰਦਿਆ ਕੀਤੀ ਗਈ ਹੈ, ਉਹਨੂੰ ਮਨਮੁੱਖ ਕਹਿ ਕੇ ਕੀਤੀ ਗਈ ਹੈ। ਇੱਕ ਗੁਰਮੁਖ ਹੈ, ਇੱਕ ਮਨਮੁੱਖ ਹੈ, ਦੋਹਾਂ ਦੀ ਗੱਲ ਚੱਲਦੀ ਹੈ। ਮਨਮੁੱਖਾਂ ਦੇ ਧੜੇ ਅੱਡ ਹੁੰਦੇ ਨੇ, ਗੁਰਮੁਖਾਂ ਦੇ ਅੱਡ ਹੁੰਦੇ ਨੇ, ਸਿੱਖਾਂ ਦੇ ਅੱਡ ਹੁੰਦੇ ਨੇ। ਗੱਲਾਂ ਸਾਰੀਆਂ ਮਨਮੁੱਖਾਂ ਵਾਲੀਆਂ ਨੇ, ਕਹਿੰਦੇ ਅਸੀਂ ਸਿੱਖਾਂ, ਮਨਮੁੱਖਾਂ ਵੜੇ, ਮਨਮੁੱਖਾਂ ਨੇ ਕਬਜ਼ਾ ਕਰ ਲਿਆ ਸਿੱਖੀ ਤੇ, ਆਪਣੀ ਮਰਜ਼ੀ ਮਨਮੁੱਖਾਂ ਨੇ ਚਲਾ ਰਹੇ। ਮਨਮੁੱਖ ਸਿੱਖੀ ਕਿੱਥੇ ਹੈ? ਮਨਮੁੱਖਤਾ ਹੀ ਹੈ। ਫਿਰ ਕਹਿੰਦੇ ਸੇਵਾ, ਸੇਵਾ ਕਾਹਦੀ ਹੈ? ਸੇਵਾ ਹੁੰਦੀ ਤਾਂ ਮਾਣ ਹੁੰਦਾ, ਜਿਨ ਸੇਵਾ ਤਨ ਪਾਇਆ ਮਾਣ। ਧੜੇਬੰਦੀ ਚੋਂ ਕੀ ਨਿਕਲਣਾ ਸੀ? ਜੋ ਨਿਕਲਿਆ ਆਹ ਲੜਾਈਆਂ ਪੜਾਈਆਂ, ਇਹੀ ਨਿਕਲਣਾ ਸੀ, ਹੋਰ ਕੀ ਨਿਕਲਣਾ ਸੀ? ਇੱਕ ਦੂਏ ਦੀ ਨਿੰਦਿਆ, ਇੱਕ ਦੂਏ ਨੂੰ ਬੁਰਾ ਭਲਾ ਕਹਿਣਾ, ਪੱਗੋ ਲੱਥੀ ਹੋਣਾ, ਮਾਰ ਬੁਰਾਈ, ਕੁੱਟਮਾਰ ਕਰਨੀ ਇੱਕ ਦੂਏ ਦੇ, ਜਿਵੇਂ ਮਾਨ ਨੂੰ ਕੁੱਟਿਆ ਸੀ ਉੱਥੇ, ਇਹੀ ਹੋਣਾ ਸੀ, ਇਹੀ ਹੋ ਰਿਹਾ। ਪਹਿਲਾਂ ਅਣਜੀ ਸਿੰਘ ਦੇ ਰਾਸ਼ਟਰ ਵੀ ਕੁਛ ਹੋਇਆ ਸੀ, ਇਹ ਰਸਤਾ ਇਹ ਕੁਛ ਵਾਲਾ ਹੀ ਹੈ, ਇਸ ਰਸਤੇ 'ਚ ਹੋਰ ਕੁਛ ਨਹੀਂ ਹੈ। ਜਿੱਥੇ ਮਾਇਆ ਆਜੂਗੀ, ਇਹੀ ਕੁਛ ਹੋਊਗਾ। ਜਿੱਥੇ ਮਾਇਆ ਦਾ ਪ੍ਰਭਾਵ ਕਬੂਲ ਕਰ ਲਿਆ ਨਾ ਸਿੱਖਾਂ ਨੇ, ਇਹੀ ਕੁਛ ਹੋਊਗਾ। ਗੁਰੂ ਘਰ 'ਚ ਵੀ ਜਿਹੜਾ ਕਲੇਸ਼ ਰਿਹਾ ਮਾਇਆ ਕਰਕੇ ਰਿਹਾ, ਉਹ ਮਾਇਆ ਛੱਡ ਕੇ ਚਲੇ ਜਾਂਦੇ ਸੀ। ਜਿਹੜਾ ਮਨਮੁੱਖ ਹੁੰਦਾ ਸੀ ਉਹਨੂੰ ਮਾਇਆ ਦੇ ਦਿੰਦੇ ਵੀ ਤੂੰ ਲੈ ਲੈ ਭਾਈ ਮਾਇਆ, ਲੜੇ ਨਹੀਂ, ਪਰ ਪੰਜੇ ਪਾਤਸ਼ਾਹ ਲੜੇ ਨਹੀਂ, ਮੂੰਹ ਬੋਲ ਕਬੋਲ ਨਹੀਂ ਬੋਲੇ, ਚੁੱਪ ਕਰਕੇ ਅੰਮ੍ਰਿਤਸਰ ਛੱਡ ਕੇ ਪਰੇ ਹੋ, ਝਗੜੇ 'ਚ ਨਹੀਂ ਪਏ। ਪ੍ਰਿਥੀ ਚੰਦ ਚਾਹੁੰਦਾ ਸੀ ਝਗੜੇ 'ਚ ਪੈਣਾ, ਨਹੀਂ ਪਏ, ਪਾਸੇ ਹੋ। ਸੰਗਤ ਉੱਥੇ ਜਾਣ ਲੱਗ ਗਈ, ਸੰਗਤ ਨਾਲ ਸੀ ਸਭ ਕੁਛ, ਉਹਨਾਂ ਦੀ ਡਿਊਟੀ ਸੀ ਸੰਗਤ ਨੂੰ ਉਪਦੇਸ਼ ਕਰਨਾ, ਉਹਨਾਂ ਦਾ ਕੰਮ ਉਪਦੇਸ਼ ਕਰਨਾ ਸੀ, ਹੋਰ ਕੰਮ ਨਹੀਂ ਸੀ ਉਹਨਾਂ ਦਾ ਕੋਈ। ਸਿੱਖਾਂ ਦਾ ਕੰਮ ਵੀ ਉਪਦੇਸ਼ ਕਰਨਾ ਹੀ ਹੈ, ਇਹ ਗੁਰਦੁਆਰਿਆਂ 'ਚ ਹੋਣਾ ਚਾਹੀਦਾ ਸੀ, ਇਹ ਤਾਂ ਹੋ ਨਹੀਂ ਰਿਹਾ ਹੁਣ, ਇਹ ਤਾਂ ਹੋ ਨਹੀਂ ਰਿਹਾ, ਇਹ ਨਹੀਂ ਹੋ ਰਿਹਾ, ਇਹ ਤੋਂ ਵਿਰੁੱਧ ਕੁਛ ਹੋ ਰਿਹਾ। ਫਿਰ ਜੇ ਇਹ ਨਹੀਂ ਹੋ ਰਿਹਾ ਤਾਂ ਨੁਕਸਾਨ ਹੈ ਗੁਰਦੁਆਰਿਆਂ ਦਾ, ਫਿਰ ਉਹ ਗੁਰਦੁਆਰੇ ਨੁਕਸਾਨ ਕਰ ਰਹੇ ਨੇ। ਫਿਰ ਜੇ ਸੱਚ ਔਰ ਝੂਠ ਵਿਚਾਲੇ ਦਾ ਕੁਛ ਹੈ ਹੀ ਨਹੀਂ, ਜੇ ਸੱਚ ਦਾ ਪ੍ਰਚਾਰ ਨਹੀਂ ਹੋਇਆ ਤਾਂ ਝੂਠ ਦਾ ਜ਼ਰੂਰ ਹੋ ਰਿਹਾ, ਉੱਥੇ ਸੱਚ ਤੋਂ ਵਿਰੁੱਧ ਹੈ ਪ੍ਰਚਾਰ ਹੋ ਰਿਹਾ। ਇਹਦਾ ਮਤਲਬ ਜੇ ਸੱਚ ਤੋਂ ਵਿਰੁੱਧ ਹੋ ਰਿਹਾ ਫਿਰ ਪ੍ਰਚਾਰ, ਥੋੜ੍ਹਾ ਵਿਰੋਧ ਹੋਵੇ ਚਾਹੇ, ਇਹ ਤਾਂ ਨਹੀਂ ਵਿਰੁੱਧ ਕਰਨਾ, ਪਰ ਸੱਚ ਦਾ ਜੇ ਪ੍ਰਚਾਰ ਨਹੀਂ ਹੋ ਰਿਹਾ ਤਾਂ ਝੂਠ ਦਾ ਹੋ ਰਿਹਾ। ਝੂਠ ਕਿੰਨੇ ਪ੍ਰਸੈਂਟ ਹੈ ਉਹ ਅਲੱਗ ਗੱਲ ਹੈ, ਪਿਓਰ ਸੱਚ ਕਿੱਥੋਂ ਮਿਲੂ ਫਿਰ? ਪਿਓਰ ਸੱਚ ਜੋ ਕੌਣ ਕੱਢੂ ਗੁਰਬਾਣੀ ਚੋਂ, ਕਿੱਥੋਂ ਮਿਲੂਗਾ? ਕਾਬੇ ਤੇ ਕੁਫਰ ਚੱਲ ਪਵੇ ਤੇ ਫਿਰ ਸੱਚ ਤਾਂ ਰਹਿਣਾ ਨਹੀਂ ਕਦੇ ਵੀ, ਕੁਫਰ ਫੈਲ ਗਿਆ, ਕੁਫਰ ਸਾਰਾ ਕੁਫਰ ਸੰਤਾਂ ਦੇ ਮਗਰ ਪੈਂਦੇ ਨੇ। ਜਿਹੜੇ ਸੰਤਾਂ ਦੇ ਮਗਰ ਪੈਂਦੇ ਨੇ ਆਪਣੇ ਅੰਦਰ ਝਾਕ ਕੇ ਦੇਖਣ ਤੁਸੀਂ ਕਿਹੋ ਜਿਹੇ ਹੋ, ਤੁਸੀਂ ਕਿਹੋ ਜਿਹੇ ਹੋ ਆਪ ਦੇਖੋ, ਅਸੀਂ ਇਹੋ ਜਿਹੇ ਹਾਂ। ਗੁਰੂ ਨਾਲ ਨਹੀਂ ਜੋੜਦੇ ਉਹ ਗੋਲਕ ਨਾਲ ਜੋੜਦੇ ਨੇ, ਗੁਰੂ ਨਾਲ ਤਾਂ ਆਪ ਨਹੀਂ ਜੁੜੇ ਹੋਏ। ਜਿਹੜੇ ਕਹਿੰਦੇ ਗੁਰੂ ਵਾਲੇ ਬਣੋ, ਅਸੀਂ ਗੁਰੂ ਨਾਲ ਜੋੜਦੇ ਹਾਂ, ਸੰਤ ਆਪ ਨਾਲ ਜੋੜਦੇ ਨੇ, ਅਸਲ ਦੇ ਵਿੱਚ ਉਹ ਆਪਣੀ ਗੋਲਕ ਨਾਲ ਜੋੜਦੇ ਨੇ, ਗੁਰੂ ਨਾਲ ਨਹੀਂ ਜੋੜਦੇ ਕੋਈ। ਗੁਰੂ ਨਾਲ ਆਪ ਨਹੀਂ ਜੁੜੇ ਹੋਏ, ਗੁਰਬਾਣੀ ਨਾਲ ਤਾਂ ਆਪ ਨਹੀਂ ਜੁੜੇ ਹੋਏ। ਝੂਠ ਬੋਲਦੇ ਨੇ ਉਹ ਵੀ ਓਨੇ ਹੀ ਕਪਟੀ ਨੇ ਜਿੰਨੇ ਸੰਤ ਕਪਟੀ ਨੇ, ਜੇ ਸੰਤਾਂ ਨੂੰ ਕਪਟੀ ਕਹਿੰਦੇ ਨੇ ਉਹਨਾਂ ਨੂੰ ਵੀ ਜ਼ਿਆਦਾ ਕਪਟੀ ਨੇ। ਇਹ ਸਿਆਸਤਦਾਨਾਂ ਦੇ ਚੇਲੇ ਨੇ, ਗੋਲਕ ਨਾਲ ਜੋੜ ਕੇ ਗੋਲਕ ਨਾਲ ਜੋੜਦੇ ਨੇ, ਗੁਰੂ ਨਾਲ ਜੋੜਨਾ, ਗੁਰਬਾਣੀ ਨਾਲ ਜੋੜ ਕੇ ਦਿਖਾਓ, ਗੁਰਬਾਣੀ ਨਾਲ ਜੁੜ ਕੇ ਦਿਖਾਓ। ਜਿਹੜਾ ਗੁਰਬਾਣੀ ਨਾਲ ਜੁੜਿਆ ਹੋਇਆ ਉਹ ਗੁਰੂ ਨਾਲ ਜੁੜਿਆ ਹੋਇਆ। ਜਿਹੜਾ ਅੰਮ੍ਰਿਤ ਛਕਾ ਕੇ ਕਹਿੰਦਾ ਗੁਰੂ ਨਾਲ ਜੁੜ ਗਏ, ਉਹ ਗੋਲਕ ਨਾਲ ਜੋੜੇ ਨੇ ਵੀ ਸਰਸੇ ਨਾਲ ਜਾਓ, ਸਾਡੇ ਉੱਥੇ ਗੋਲਕ 'ਤੇ ਜਾਓ, ਉੱਥੇ ਮੱਥਾ ਟੇਕ। ਗੱਲ ਤਾਂ ਗੋਲਕ ਦੀ ਰਹਿ ਗਈ, ਗੁਰੂ ਦੀ ਗੱਲ ਨਾਲ ਜੋੜਦੇ ਆ, ਪੈਦਾ ਨਹੀਂ ਹੁੰਦੇ ਨਾ ਸਰਸੇ ਵਾਲਾ ਨਾ ਕੋਈ ਸੰਤ, ਸਵਾਲ ਹੀ ਨਹੀਂ ਪੈਦਾ ਹੁੰਦਾ ਕੁਛ, ਪੈਦਾ ਨਾ ਸਿਆਸਤਦਾਨ ਵੀ ਨਹੀਂ ਸੀ ਪੈਦਾ ਹੁੰਦੇ, ਇਹ ਸਿਆਸਤਦਾਨ ਵੀ ਨਹੀਂ ਸੀ ਪੈਦਾ ਹੁੰਦੇ, ਇਹ ਮਨਮਾਨੀ ਨਹੀਂ ਸੀ ਕਰਦੇ, ਅਕਾਲ ਤਖ਼ਤ ਤੇ ਕੋਈ ਕਬਜ਼ਾ ਨਹੀਂ ਸੀ ਕਰ ਸਕਦਾ, ਕਿ ਗੁਰੂ ਨਾਲ ਕੋਈ ਵੀ ਨਹੀਂ ਜੁੜਿਆ ਹੋਇਆ, ਇਮਾਨਦਾਰ ਕੋਈ ਵੀ ਨਹੀਂ। ਦੇਖ ਲਿਆ ਨਾ ਇਮਾਨਦਾਰੀ ਛੱਡ ਕੇ ਗੁਰੂ ਨਾਲ ਜੁੜ ਤੋਂ ਪਰੇ ਹੋ ਕੇ ਸਿੱਖਾਂ ਨੇ, ਹੁਣ ਗੁਰੂ ਨਾਲ ਜੁੜਨ ਵਾਲੀ ਗੱਲ ਕਰਨੀ ਪੈਣੀ ਹੈ।
ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਏ ਗੁਣੀ ਨਿਧਾਨ।
ਨਾਨਕ ਗਾਵੀਏ ਗੁਣੀ ਨਿਧਾਨ, ਐਂਡ ਦੇ ਵਿੱਚ ਕਹਿੰਦੇ ਨੇ ਇਹ ਗੁਣੀ ਨਿਧਾਨ ਹੈ, ਜਿਹੜਾ ਗੁਣਾਂ ਦਾ ਸਮੁੰਦਰ ਹੈ, ਜਿਹੜਾ ਸਾਗਰ ਹੈ, ਉਹਦਾ ਗੁਣ ਗਾਇਨ ਕਰਨਾ ਚਾਹੀਦਾ। ਗੁਣ ਕਹਿ ਗੁਣੀ ਸਮਾ ਬਣਿਆ, ਉਹਦੇ ਗੁਣ ਗਾਉਂਦਾ ਗਾਉਂਦਾ ਗੁਣੀ ਨਿਧਾਨ ਚ ਸਮਾ ਜਾਂਦਾ ਹੁੰਦਾ, ਸਮਾ ਚਾਹੀਦਾ। ਉਹਦੇ ਗੁਣ ਕਹਿੰਦੇ ਕਹਿੰਦੇ ਗੁਣੀ ਨਿਧਾਨ ਦੇ ਵਿੱਚ ਸਮਾ ਜਾਈਦਾ। ਜੇ ਗੁਣੀ ਨਿਧਾਨ ਨਾਲ ਜੁੜਨਾ ਉਹਦਾ ਗੁਣ ਗਾਇਨ ਕਰੋ। ਨਾਨਕ ਗਾਵੀਏ
ਗੁਣੀ ਨਿਧਾਨ,
ਕਿਸੇ ਬੰਦੇ ਦਾ ਗੁਣ ਨਹੀਂ ਗਾਉਣਾ ਚਾਹੀਦਾ, ਕਿਸੇ ਦੇਵੀ ਦੇਵਤੇ ਦਾ ਗੁਣ ਨਹੀਂ ਗਾਉਣਾ ਚਾਹੀਦਾ, ਕਿਸੇ ਉਹ ਚੀਜ਼ ਦਾ ਗੁਣ ਗਾਇਨ ਨਹੀਂ ਕਰਨਾ ਚਾਹੀਦਾ ਜਿਹਨੂੰ ਆਦਮੀ ਨੇ ਬਣਾਇਆ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਸਾਡੀ ਬਣਾਈ ਹੋਈ ਚੀਜ਼ ਜਿਹੜੀ ਹੈ ਉਹਦਾ ਗੁਣਗਾਇਨ ਨਹੀਂ ਕਰਨਾ ਚਾਹੀਦਾ, ਜਿਹਨੂੰ ਪਰਮੇਸ਼ਰ ਨੇ ਵੀ ਬਣਾਇਆ ਉਹਦਾ ਗੁਣਗਾਇਨ ਨਹੀਂ ਕਰਨਾ ਚਾਹੀਦਾ, ਕਰਤੇ ਦਾ ਗੁਣਗਾਇਨ ਕਰਨਾ, ਕਿਰਤ ਦਾ ਨਹੀਂ ਕਰਨਾ। ਜੋ ਕਿਰਤ ਹੈ ਜਿੱਥੇ ਤੱਕ ਉਹਦਾ ਕੋਈ ਗੁਣਗਾਇਨ ਨਹੀਂ, ਬਾਣੀ ਇਜਾਜ਼ਤ ਨਹੀਂ ਦਿੰਦੀ। ਗੁਰਬਾਣੀ ਕਹਿੰਦੀ ਹੈ ਬਿਲਕੁਲ ਨਹੀਂ ਇਹ ਕਰਨਾ, ਜਿਹੜਾ ਗੁਰਬਾਣੀ ਕਹਿੰਦੀ ਹੈ ਕੰਮ ਨਹੀਂ ਕਰਨਾ, ਉਹ ਅਸੀਂ ਕਰਨਾ ਵੀ ਨਹੀਂ, ਪ੍ਰਚਾਰ ਵੀ ਕਰਨਾ ਵੀ ਆਹ ਨਹੀਂ ਕਰਨਾ। ਜੇ ਅਸੀਂ ਨਹੀਂ ਕਹਾਂਗੇ ਪ੍ਰਚਾਰ ਕਰਾਂਗੇ ਕੌਣ ਕਰੂਗਾ, ਆਹ ਕਰਨਾ। ਜੇ ਕੋਈ ਕਹੇ ਆਹ ਉਲਟਾ ਕਹੇ ਤਾਂ ਅਸੀਂ ਕਹਿੰਦੇ ਅਸੀਂ ਕਹਾਂਗੇ ਉਲਟਾ ਕਹਿੰਦੇ, ਗੱਲ ਗਲਤ ਹੈ, ਇਹ ਨਹੀਂ ਕਰਨਾ। ਗੁਰਬਾਣੀ ਆਹ ਕਹਿੰਦੀ, ਪਿੱਛੇ ਵੀ ਮਤਾਂ ਇੱਦਾਂ ਕਹਿੰਦੀਆਂ ਰਹੀਆਂ ਨੇ ਉਲਟੀ, ਪਿਛਲੀਆਂ ਮਤਾਂ ਦਾ ਜੋ ਉਲਟ ਕੰਮ ਸੀ ਉਹਨੂੰ ਗੁਰਬਾਣੀ ਰੋਕਦੀ ਹੁੰਦੀ ਹੈ ਵੀ ਆਹ ਨਹੀਂ ਕਰਨਾ, ਆਹ ਕਰਨਾ। ਗੁਰ ਕਹਿਆ ਤੋਂ ਕਾਰ ਕਮਾਵੋ, ਜੋ ਕਿਹਾ ਹੋਇਆ ਗੁਰਬਾਣੀ ਚ ਉਹੀ ਕਰਨਾ। ਗੁਣੀ ਨਿਧਾਨ ਕੌਣ ਹੈ? ਗੁਣੀ ਨਿਧਾਨ ਪਰਮੇਸ਼ਰ ਜੀ, ਸਾਰੇ ਗੁਣੇ ਗੁਣ ਨੇ, ਗੁਰਸਾਗਰ ਰਤਨੀ ਨਹੀਂ ਤੋਟ, ਸਾਚ ਪਦਾਰਥ ਲਾਲ ਅਖੋਟ, ਅਖੋਟ ਖੋਟ ਹੈ ਨਹੀਂ, ਖੋਟ ਨਹੀਂ ਹੈ ਬਿਲਕੁਲ। ਜਿੱਥੇ ਝੂਠ ਹੈ ਉੱਥੇ ਖੋਟ ਹੈ, ਜਿੱਥੇ ਮਾਇਆ ਉੱਥੇ ਖੋਟ ਹੈ, ਮਾਇਆ ਝੂਠ ਹੈ। ਜਿੱਥੇ ਆ ਗਈ ਮਾਇਆ ਉੱਥੇ ਖੋਟ ਹੈ, ਜਿੱਥੇ ਮਾਇਆ ਦੀ ਆ ਗਈ ਗੱਲ ਉਹ ਖੋਟ ਹੈ, ਜੋ ਕੰਮ ਦੀ ਨਹੀਂ ਉਹ ਸਭ ਖੋਟ ਹੈ ਮਾਇਆ, ਜੋ ਕੰਮ ਦੀ ਨੇ ਉਹਦੀ ਵਡਿਆਈ ਨਹੀਂ ਕਰ ਸਕਦੇ ਅਸੀਂ। ਗੁਰਬਾਣੀ ਦਾ ਵਡਿਆਈ ਆਪ ਕੀਤੀ ਹੋਈ ਹੈ, ਗੁਰਬਾਣੀ ਦਾ ਹੈ ਉਹ ਵਡਿਆਈ, ਕਿਹਦੀ ਵਡਿਆਈ ਹੈ? ਪਰਮੇਸ਼ਰ ਦੀ ਵਡਿਆਈ ਹੈ ਗੁਰਬਾਣੀ, ਗੁਰਬਾਣੀ ਦਾ ਆਪਣੇ ਆਪ ਜੇ ਗੁਣ ਗਾਇਨ ਹੈ। ਗੁਣ ਗਾਇਨ ਅਸੀਂ ਕੀ ਕਰਾਂਗੇ। ਗੁਣਗਾਇਨ ਦਾ ਗੁਣਗਾਇਨ ਨਹੀਂ ਕੀਤਾ ਕਰੀਦਾ ਹੁੰਦਾ, ਜਿਹਦਾ ਗੁਣਗਾਇਨ ਕੀਤਾ ਉਵੇਂ ਕਰੀਦਾ ਜਿਵੇਂ ਗੁਰਬਾਣੀ ਨੇ ਕਰਿਆ। ਫਿਰ ਪਰਮੇਸ਼ਰ ਨਾਲ ਤਾਂ ਟੁੱਟ ਗਿਆ ਸੀ, ਜਿੱਥੇ ਗੁਰਬਾਣੀ ਜੋੜਦੀ ਉੱਥੇ ਜੁੜ ਨਹੀਂ ਸਕਣਾ।
ਗਾਵੀਏ ਸੁਣੀਏ ਮਨ ਰੱਖੀਏ ਭਾਉ, ਦੁੱਖ ਪਰ ਹਰ ਸੁੱਖ ਘਰ ਲੈ ਜਾਏ।
ਗਾਵੀਏ ਚਾਹੇ ਸੁਣੀਏ, ਇਹਦਾ ਕੋਈ ਫਰਕ ਨਹੀਂ। ਚਾਹੇ ਗਾਉਣ ਵਾਲਾ ਚਾਹੇ ਸੁਣਨ ਵਾਲਾ, ਇਹਦਾ ਕੋਈ ਫਰਕ ਨਹੀਂ। ਚਾਹੇ ਕੋਈ ਪੜ੍ਹਨ ਵਾਲਾ ਚਾਹੇ ਸੁਣਨ ਵਾਲਾ ਬਾਣੀ, ਇਹ 'ਚ ਕੀ ਫਰਕ ਹੈ? ਸੁਣਨ ਵਾਲੇ ਨੇ ਵੀ ਉਹੀ ਸੁਣ ਲਿਆ, ਪੜ੍ਹਨ ਵਾਲੇ ਨੇ ਵੀ ਪੜ੍ਹ ਲਿਆ। ਗੱਲ ਤਾਂ ਮਨ 'ਚ ਭਾਉ ਰੱਖਣ ਦੀ, ਮਨ ਰੱਖੀਏ ਭਾਉ, ਉਹਦੇ ਨਾਲ ਪ੍ਰੇਮ ਕਰੀਏ ਜਿਹੜੀ ਗੱਲ ਸੁਣੀਏ। ਜਿਹੜੀ ਗੱਲ ਸੁਣੀ ਹੈ ਜੇ ਪ੍ਰੇਮ ਹੋਵੇ ਉਹਦੇ ਨਾਲ ਤਾਂ ਹਿਰਦੇ 'ਚ ਆਪੇ ਵਸ ਜਾਂਦੀ ਹੈ, ਉਹਨੂੰ ਹਿਰਦੇ 'ਚ ਵਸਾਉਣ ਦੀ ਲੋੜ ਨਹੀਂ। ਪ੍ਰੇਮ ਦਾ ਸਥਾਨ ਹਿਰਦਾ, ਜਿਹਦੇ ਨਾਲ ਪ੍ਰੇਮ ਹੈ ਉਹ ਮਨ 'ਚ ਹਰ ਵਕਤ ਵਸਦਾ। ਕਿਆ ਜਿਹਦੇ ਨਾਲ ਦੁਸ਼ਮਣੀ ਉਹ ਵਸਦਾ, ਦੋਵੇਂ ਵਸਦਾ, ਉਹ ਭੈ ਕਰਕੇ ਵਸਦਾ। ਦੁਸ਼ਮਣੀ ਵਾਲਾ ਤਾਂ ਕਦੇ ਭੁੱਲ ਵੀ ਜਾਂਦਾ, ਪਰ ਜੇ ਹਲਕੀ ਹੋਵੇ, ਹਲਕੇ ਤਰੀਕੇ ਨਾਲ ਹੋਵੇ ਕੰਮ, ਜਿਹੜਾ ਭੁੱਲ ਜੂਗਾ ਦੁਸ਼ਮਣ ਨੂੰ ਹਾਰ ਖਾਜੂਗਾ। ਬਾਹਰ ਵੀ ਉਹੀ ਕਰਦਾ, ਕਾਲ ਦੁਸ਼ਮਣ ਹੈ, ਕਾਲ ਨੂੰ ਭੁੱਲਣਾ ਨਹੀਂ ਚਾਹੀਦਾ। ਮਰਨ ਮਨੋਂ ਵਸਾਰਿਆ ਹੋਇਆ ਸਾਰਿਆਂ ਨੇ, ਤਾਂ ਹੀ ਮਾਰ ਖਾਂਦੇ ਨੇ। ਜਿਹੜਾ ਕਾਲ ਨੂੰ ਨਹੀਂ ਭੁੱਲਦਾ, ਦੁਸ਼ਮਣ ਨੂੰ ਨਹੀਂ ਭੁੱਲਦਾ, ਮਾਰ ਨਹੀਂ ਖਾ ਸਕਦਾ ਕਾਲ ਤੇ। ਜਿਹਦੇ ਬਣਨ ਯਾਦ ਰਹੂ ਉਹ ਮਰਨ ਦਾ ਇਲਾਜ ਵੀ ਕਰਦਾ ਰਹੂ, ਜਿਹੜਾ ਮਰਨ ਪੁੱਜੂ ਇਲਾਜ ਇਹ ਨਹੀਂ ਕਰਨਾ। ਜਿਹੜਾ ਦੁਸ਼ਮਣ ਨੂੰ ਹਰ ਵਕਤ ਰੱਖੂ ਉਹਦਾ ਇੰਤਜ਼ਾਮ ਵੀ ਕਰਦਾ ਰਹੂ, ਦੁਸ਼ਮਣ ਉਹਦੇ ਖਤਮ ਡਿਫੈਂਸ ਵੀ ਕਰਦਾ ਰਹੂਗਾ। ਜਿਹਨੇ ਦੁਸ਼ਮਣ ਨੂੰ ਭੁਲਾ ਦਿੱਤਾ ਉਹਨੇ ਡਿਫੈਂਸ ਕਰਨਾ ਛੱਡਤਾ, ਹੋਰ ਕੁਛ ਕਰਨ ਲੱਗ ਗਿਆ, ਮਾਰ ਖਾਜੂਗਾ। ਮਰਨਾ ਮਨੋਵਸਾਨ, ਦੋ ਚੀਜ਼ਾਂ ਯਾਦ ਰਹਿੰਦੀਆਂ ਨੇ ਹਮੇਸ਼ਾ, ਇਹ ਦੁਸ਼ਮਣ ਕਿਆ ਦੋਸਤ। ਦੋਸਤ ਦੋਸਤ ਵੀ ਉਹ ਹੁੰਦਾ ਸੱਚ ਦੇ ਆਧਾਰ ਤੇ, ਦੋਸਤੀ ਹੁੰਦੀ ਹੈ ਉਹਨੂੰ ਪ੍ਰੇਮ ਕਹਿੰਦੇ ਹਾਂ ਅਸੀਂ, ਉਰਦੂ ਦਾ ਲਫ਼ਜ਼ ਦੋਸਤ, ਦੋਸਤੀ ਵਰਤਿਆ ਹੋਇਆ ਲਫ਼ਜ਼। ਦੋਨੋਂ ਪਾਸੇ ਜਦੋਂ ਸੱਚਾਈ ਹੋਵੇ ਤਾਂ ਦੋਸਤੀ, ਸੱਚਾ ਜਿਹੜਾ ਪ੍ਰੇਮ ਹੈ ਉਹਨੂੰ ਦੋਸਤੀ ਕਹਿੰਦੇ, ਸੱਚੀ ਮੁਹੱਬਤ ਹੈ ਉਹਨੂੰ ਦੋਸਤੀ ਕਹਿੰਦੇ। ਉਹ ਹੁੰਦੀ ਹੈ ਜੋਤ ਦੇ ਆਧਾਰ ਤੇ, ਸੁਭਾਅ ਦੇ ਆਧਾਰ ਤੇ, ਸੁਭਾਅ ਦੇ, ਜੇ ਸੁਭਾਅ ਮਿਲਦਾ ਤਾਂ ਦੋਸਤੀ ਹੈ, ਜੇ ਸੁਭਾਅ ਨਹੀਂ ਮਿਲਦਾ ਦੋਸਤੀ ਨਹੀਂ ਹੈ। ਜੇ ਬਗੈਰ ਸੁਭਾਅ ਦੇ ਦੋਸਤੀ ਹੈ ਉਹ ਕੱਚੀ ਹੈ, ਉਹ ਕਿਸੇ ਮਤਲਬ ਦੀ ਹੈ, ਉਹ ਕਿਸੇ ਹੋਰ ਮਤਲਬ ਦੀ ਹੈ, ਸੁਭਾਅ ਦੇ ਆਧਾਰ ਨਹੀਂ, ਉਹ ਨਹੀਂ ਰਹਿਣੀ, ਉਹ ਟੁੱਟ ਜਾਣੀ ਹੈ। ਸੁਭਾਅ ਦੇ ਆਧਾਰ ਤੇ ਦੋਸਤੀ ਹੈ ਉਹ ਨਿਭਦੀ ਹੈ, ਸੁਭਾਅ ਬਦਲੇ ਤੇ ਹੀ ਪ੍ਰੇਮ ਨਿਭਦਾ ਸੱਚਖੰਡ 'ਚ। ਜੇ ਸੁਭਾਅ ਨਹੀਂ ਬਦਲਿਆ ਪ੍ਰੇਮ ਨਿਭਦਾ ਹੀ ਨਹੀਂ ਹੈ, ਪ੍ਰੇਮ ਪੈਂਦਾ ਹੀ ਨਹੀਂ, ਨਿਭੜਨ ਦੀ ਤਾਂ ਗੱਲ ਇਹ ਹੈ ਨਾ, ਪ੍ਰੇਮ ਹੁੰਦਾ ਹੀ ਸੁਭਾਅ ਦੇ, ਇੱਕੋ ਜਿਹਾ ਸੁਭਾਅ ਹੋਵੇ ਕੁਦਰਤੀ ਪ੍ਰੇਮ ਹੋ ਜਾਂਦਾ। ਸਿੱਖਾਂ ਦਾ ਪ੍ਰੇਮ ਕਿਉਂ ਸੀ ਆਪਸ ਵਿੱਚ ਹੀ, ਚਾਹੇ ਕਿਤੇ ਦਾ ਵੀ ਹੋਵੇ ਸੁਭਾਅ ਇੱਕ ਸੀ, ਗੁਰਮਤ ਦੇ ਧਾਰਨੀ ਸੀ। ਗੁਰ ਜੇ ਨਹੀਂ ਸੀ ਧਾਰਨੀ ਗੁਰਮਤ ਦਾ ਭੇਦ ਸਿੱਖਾਂ ਦਾ, ਫਿਰ ਨਹੀਂ ਹੋਣਾ ਪ੍ਰੇਮ। ਅੱਜ ਪ੍ਰੇਮ ਕਿਉਂ ਨਹੀਂ, ਬਾਹਰੀ ਭੇਖ ਹੈਗਾ ਅੰਦਰ ਹੈ ਨਹੀਂ ਸੱਚ। ਸੱਚ ਦੇ ਆਧਾਰ ਤੇ ਪ੍ਰੇਮ ਹੋਣਾ ਵਰਨਾ ਨਹੀਂ ਹੋਣਾ। ਸਿੱਖਾਂ 'ਚ ਪ੍ਰੇਮ ਨਾ ਹੋਣ ਦਾ ਕਾਰਨ ਇਹ ਹੈ ਕਿ ਅੰਦਰ ਸੱਚ ਹੈ ਨਹੀਂ, ਸੱਚ ਨਾਲ ਨਹੀਂ ਜੁੜੇ, ਆਦਿ ਸੱਚ ਨਾਲ ਗੁਰਮਤ ਦੀ ਸਿੱਖਿਆ ਨਹੀਂ ਲਈ, ਯਾਰ ਗੁਰਮਤ ਨਾਲ ਮੰਨਿਆ ਨਹੀਂ, ਗੁਰਮਤ ਨਾਲ ਭਾਉ ਨਹੀਂ ਕੀਤਾ, ਗੁਰਬਾਣੀ ਸੁਣੀ ਹੈ ਮਨ ਭਾਉ ਨਹੀਂ ਕੀਤਾ, ਸੁਣਿਆ ਮੰਨਿਆ ਮਨ ਕੀਤਾ ਭਾਉ, ਮੰਨੇ ਦੇ ਬਿਨਾਂ ਭਾਉ ਨਹੀਂ ਹੁੰਦਾ। ਇਹ ਤਾਂ ਸਿੱਧਾ ਭਾਉ ਦੇ ਚਲੇ ਗਏ, ਮੰਨੇ ਦੇ ਬਿਨਾਂ ਭਾਉ ਨਹੀਂ ਹੁੰਦਾ, ਪਰ ਜੇ ਭਾਉ ਹੋਵੇ ਮੰਨਿਆ ਹੁੰਦਾ, ਇਹਦਾ ਮਤਲਬ ਆਲਰੇਡੀ ਮੰਨਿਆ ਹੋਇਆ। ਮਾਂ ਨੂੰ ਪੁੱਤ ਕਿਉਂ ਨਹੀਂ ਭੁੱਲਦਾ, ਬਾਹਰ ਹੀ ਚਲਿਆ।